ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੇ ਮਾਲਕ ਭਾਈ ਪ੍ਰਬੰਧਕਾਂ ਦੇ ਉਦਮ ਸਦਕਾ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋਏ ਰਾਗੀ ਸਿੰਘਾਂ ਤੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ। ਉਪਰੰਤ ਬਾਣੀ ਦੀ ਵਿਚਾਰ ਸ਼ਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰਦੇ ਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਵਿਚਾਰ ਹਨ। ਇਸ ਸ਼ਬਦ ਦੇ ਅੰਦਰ ਨਾਮ ਦੀ ਮਹੱਤਤਾ ਨੂੰ ਪ੍ਰਗਟ ਕਰਦੇ ਹਨ। ਅਤੇ ਮਾਤਾ ਸਰੀਰਾਂ ਵਾਸਤੇ ਵੀ ਹਦਾਇਤ ਹੈ, ਅਗਰ ਨਾਮ ਨਾਲੋਂ ਟੁੱਟਿਆ ਜਾਏ ਤੇ ਫਿਰ ਜਿਹੜੀ ਦੇਹ ਹੈ ਉਹ ਭਾਈ ਸੁਣੀ ਹੈ, ਔਰ ਗਾਹਾਂ ਜੋ ਬਾਲਕ ਦਾ ਜਨਮ ਹੈ ਉਸਦੇ ਉੱਤੇ ਵੀ ਜਿਹੜਾ ਪ੍ਰਭਾਵ ਹੈ ਉਹ ਸ੍ਰੇਸ਼ਟ ਨਹੀਂ ਪੈਂਦਾ। ਮਾਤਾ ਦੇ ਸੰਸਕਾਰ ਭਜਨ ਸਿਮਰਨ ਵਾਲੇ ਹੋਣ, ਇਹ ਬਾਣੀ ਪੜ੍ਹਨ ਵਾਲਾ ਜੀਵਨ ਹੋਵੇ, ਮਨ ਵਿੱਚ ਸੇਵਾ ਵਾਲਾ ਭਾਵ ਹੋਵੇ, ਚੱਲਦਾ ਭਗਤੀ ਔਰ ਸਤਸੰਗਤ ਵਿੱਚ ਆ ਕੇ ਬੈਠਿਆ ਜਾਏ ਤੇ ਫਿਰ ਆਉਣ ਵਾਲੀ ਜਿਹੜੀ ਸ੍ਰਿਸ਼ਟੀ ਪਦੈਸ਼ ਹੈ ਇਸ ਉੱਪਰ ਵੀ ਬਹੁਤ ਵਧੀਆ ਅਸਰ ਪੈਂਦਾ ਹੈ। ਸਤਿਗੁਰੂ ਜੀ ਹਨੁਮਾਨ ਜੀ ਕਿਰਪਾਲਤਾ ਕਰਦੇ ਹਨ। ਜੈ ਸ੍ਰੀ ਮਹੱਲਾ ਚੌਥਾ। ਜੈ ਸ੍ਰੀ ਰਾਗ ਦੀ ਬਾਣੀ ਹੈ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਕੋਈ ਸਦੀਆਂ ਪਹਿਲਾਂ ਹੀ ਉਪਦੇਸ਼ ਬਖਸ਼ੇ ਹੈ, ਅੱਜ ਵੀ ਉਸੇ ਤਰ੍ਹਾਂ ਹੀ ਕਲਿਆਣਕਾਰੀ ਹਨ। ਸੂਰਜ ਨੂੰ ਸਦੀਆਂ ਹੋ ਗਈਆਂ ਪ੍ਰਕਾਸ਼ ਦਿੰਦਿਆਂ ਉਹ ਹੀ ਸੂਰਜ ਹੈ, ਚੰਦਰਾਂ ਸਿਤਾਰੇ ਵੀ ਹੋ ਗਈ ਹੈ, ਹਵਾ ਵੀ ਉਹ ਹੀ ਚੱਲ ਰਹੀ ਹੈ, ਧਰਤੀ ਆਕਾਸ਼ ਇਹ ਪੰਜਾਂ ਤੱਤਾਂ ਦੀ ਜੋ ਪ੍ਰਕਿਰਤੀ ਹੈ ਉਸੇ ਤਰ੍ਹਾਂ ਸਾਰਾ ਚੱਲ ਰਿਹਾ। ਇਹ ਗੁਰਬਾਣੀ ਜਿਹੜੀ ਹੈ ਵੀ ਅਨਾਦੀ ਹੈ, ਕਿਉਂਕਿ ਉਹਨਾਂ ਪੁਰਖਾਂ ਦੀ ਬਾਣੀ ਹੈ। ਇਹ ਬਾਣੀ ਮਹਾਂਪੁਰਖਾਂ ਕੀ ਮਨੇ ਆਕਾਰ ਮਾਨ ਕੋ ਆਕਾਰ ਮੂਰਤ ਹੈ, ਸਾਧੂ ਸੰਤਨ ਕੀ ਠਾਹਰ ਨੀ ਕੀ ਧਿਆਨ ਕੋ। ਇਸ ਲਈ ਇਹ ਬਾਣੀ ਰੂਪੀ ਅੰਮ੍ਰਿਤ ਜਿਹੜਾ ਇਹਦੇ ਪੁਰਾਣਾ ਪਨ ਨਹੀਂ ਆਉਂਦਾ, ਉਸੇ ਤਰ੍ਹਾਂ ਨਵੀਨਤਾ ਦਿੰਦੀ ਹੈ। ਜਿਨ ਹਰ ਹਿਰਦੈ ਨਾਮ ਨਾ ਦੱਸਿਓ ਹਜ਼ੂਰ ਕਿਰਪਾਲਤਾ ਕਰਦੇ ਹਨ। ਜਿਨ੍ਹਾਂ ਦੇ ਹਿਰਦੇ ਮਨ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਨਹੀਂ ਹੁੰਦਾ ਹੈ, ਕਿਉਂਕਿ ਪਹਿਲਾਂ ਸ਼ੁਰੂਆਤ ਜਿਹੜੀ ਹੈ ਉਹ ਸੁਣਨ ਤੋਂ ਹੁੰਦੀ ਹੈ, ਫਿਰ ਪ੍ਰੇਰਨਾ ਮਿਲਦੀ ਹੈ, ਨਾਮ ਦੀ ਵਿਆਖਿਆ ਸੁਣਦਾ ਹੈ, ਨਾਮ ਜਪਣ ਵਾਲਿਆਂ ਦੇ ਪ੍ਰਸੰਗ, ਨਾਮ ਜਪਣ ਤੋਂ ਉਹਨਾਂ ਨੂੰ ਕੀ ਪ੍ਰਾਪਤ ਹੋਇਆ, ਨਾਮ ਜਪਣ ਵਾਲਿਆਂ ਦੀ ਕੀ ਅਵਸਥਾ ਬਣੀ, ਪਰਮੇਸ਼ਰ ਤੇ ਉਹਨਾਂ ਨੇ ਕਿਸ ਤਰ੍ਹਾਂ ਦੀ ਕਿਰਪਾ ਕੀਤੀ। ਜਦੋਂ ਇਸ ਤਰ੍ਹਾਂ ਕਥਾ ਵਾਰਤਾ ਸੁਣਦੇ ਹਾਂ ਫਿਰ ਨਾਮ ਜਪਣ ਦੀ ਮਨ ਵਿੱਚ ਤਾਂਘ ਪੈਦਾ ਹੁੰਦੀ ਹੈ, ਇੱਛਾ ਪੈਦਾ ਹੁੰਦੀ ਹੈ, ਫਿਰ ਇਹ ਰਸਨਾ ਦੇ ਦੁਆਰਾ ਹੌਲੀ ਹੌਲੀ ਜਾਪ ਕਰਦਾ ਹੈ। ਫਿਰ ਜਿਉਂ ਜਿਉਂ ਸ਼ਬਦ ਅੰਦਰ ਉਤਰਦਾ ਹੈ ਇਹਦਾ ਸੰਬੰਧ ਫਿਰ ਮਨ ਨਾਲ ਹੁੰਦਾ ਹੈ, ਬੁੱਧੀ और सारे शरीर और उनके अंदर प्रभाव बनता है। जो मन के अंदर नाम बस जाता है, क्योंकि मन के अंदर ही ये शक्तियां अवरण शक्ति या बखशेप शक्ति है जी, जो साड़ी बुद्धि चक लेंदी है। ये अवरण शक्ति है, बखशेप शक्ति जी मन में चंचल करके स्थिर नहीं हो दी, एकागर नहीं हो दी। जो मन के अंदर नाम बस जाता ये अवरण भी बखशेप चंचलता वाले भाव जड़े है निवृत्त हो जाते हैं, और अकागर मन वाले की जी बुद्धि है वो निर्मल होती है। निर्मल बुद्धि जी है वो विचार ग्रहण करती है। इस वास्ते गुरु कहते जिन्हों के हृदय मन में नाम का प्यार नाम का भाव नहीं बसया है, तिन मात कीजै हर बांझा, उस पुरुष की जी माता हजूर कहते बांझ रह जाती ते ठीक से। इस तरह के नास्तक मनमुख साबत पुरुष जन्म ना दिंदे, जो समाज के उत्ते गंदगी का जो प्रदूषण है इसनों ना फैलाता। तो माता वास्ते भी आ गया है उसके वचना जन्म जने का भगत जन कह दाता कह सूर नहीं तन जननी बांझ रह है आगे गवावै नूर। माता जे पुत्र पैदा करना लोड़ी है पूरे वास्ते सियाने ये वचन दसते है, जां तां दाता दानी होए ते जां सूरमा ते जां भगत होवे बंदगी करन वाला पुरश होवे, नहीं तां वी माता कहंदे बांझ रह जाए ते ठीक है, ते उसने अपने जीवन नूं सारे वास्ते गुवाना सी बर्बाद करना सी। एक होर सियाने ने देखा कि जे तां इह तिन्नों तरह के पुत्र पैदा होंदे ठीक है, नहीं फिर और सुत सब की पतंगा कीड़े मकौड़िया के न्याई है। इस वास्ते हजूर भी यह शिक्षा देते हैं कि माता ये मन चाहती है कि संसार नाल मेरी सांझ बने, साडी पीढ़ी चले कुल वधे कुल दा चिराग दीपक पुत्र जन्म लवे, जां तां एक विचे ये तीन शुभ गुण होण, नहीं तां इन्हां तिन्नां गुणां चों एक गुण तां जरूर होवे। जे दाता भगत सूरमा होवे तां बहुत वड्डी गल है। बाबा दीप सिंह जी है उन्हां विच सारे गुण है, दाते भी है सूरमे भी है ते भगत भी बहुत वड्डे है। ते तिन्ने गुण होण ते तां समझो अकाल पुरख की बहुत वड्डी मेहर है, बहुत वड्डी कृपा है। जे तीन गुणा वाला पुत्र पैदा नहीं कर सकती ते इन्हां तिन्नां चों एक गुण वाला ही होवे फिर भी ठीक है, नहीं तो फिर दूसरे जड़े है समाज वास्ते कलंक ही है, देश वास्ते भी कौम वास्ते भी ते धर्म वास्ते हर पक्ष विच उन्हां दा जिहड़ा जीवन है उहदे वास्ते पाए ਦੁੱਖ ਦਾ ਕਾਰਨ ਬਣ ਜਾਂਦਾ ਹੈ। ਇਸ ਤਰ੍ਹਾਂ ਦੁਰਯੋਧਨ ਇਸ ਢੰਗ ਦਾ ਸੀ ਕਿ ਉਹਦੀ ਹੰਕਾਰ ਵਿਰਤੀ ਨੇ ਕਿਤਨਾ ਵੱਡਾ ਯੁੱਧ ਕਰਾਇਆ, ਜਿਹਦੇ ਭਾਰਤ ਦੀ ਸਾਰੀ ਸਭਿਅਤਾ ਜਿਹੜੀ ਸੀ ਉਹ ਨਸ਼ਟ ਭ੍ਰਸ਼ਟ ਹੋ ਗਈ। ਅਤੇ ਹੁਣ ਭਾਈ ਗੁਰਦਾਸ ਨੇ ਗੱਲ ਕੀਤੀ ਹੈ ਦਸਮ ਗੁਰੂ ਜੀ ਵਾਸਤੇ, ਮੈਂ ਪ੍ਰਗਟਿਓ ਮਰਦ ਅਗੰਬਰਾ ਬਰਿਆਮ ਅਕੇਲਾ ਬਾਬ ਬਾਬ ਗੋਬਿੰਦ ਸਿੰਘ ਆਪੇ ਹੋਰ ਚੇਲਾ। ਉਸ ਅਗੰਬੜੇ ਮਰਦ ਐਸੇ ਸਤਿਗੁਰੂ ਜੀ ਦੀ ਕਿਤਨੀ ਉਪਮਾ ਲਿਖੀ ਗਈ ਹੈ, ਜਿਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਕਿਸ ਤਰ੍ਹਾਂ ਮੁਗਲਾਂ ਦੇ ਰਾਜ ਵਿੱਚ ਕਿਤਨਾ ਲਿਟਰੇਚਰ ਦੇਖਿਆ, ਕਿਸ ਤਰ੍ਹਾਂ ਧਰਮ ਯੁੱਧ ਲੜੇ, ਦੇਸ਼ ਕੌਮ ਦੀ ਰੱਖਿਆ ਕੀਤੀ, ਗੁਲਾਮੀ ਦਾ ਜਵਾਬ ਕਦੋਂ ਲਾਇਆ, ਬੰਦਾ ਬਹਾਦਰ ਵਰਗੇ ਸੂਰ ਨੇ ਪੈਦਾ ਕਰਕੇ ਸਦੀਆਂ ਤੋਂ ਪੈਦਾ ਹੋਏ ਜਨਮ ਰਾਜ ਦੀ ਜੜ ਪੁੱਟੀ, ਖਾਲਸਾ ਰਾਜ ਪੈਦਾ ਕੀਤਾ। ਉਸ ਪੁਰਸ਼ ਵਾਸਤੇ ਅਗੰਬੜਾ ਮਰਦ ਕਿਹਾ ਤੇ ਸਤਿਗੁਰੂ ਜੀ ਦੀ ਮਾਤਾ ਦਾ ਕਿਤਨਾ ਸਤਿਕਾਰ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਹੈ ਹੀ ਸਤਿਕਾਰ ਯੋਗ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਨੌਵੇਂ ਸਵਰੂਪ ਹਨ। ਇਸੇ ਵਾਸਤੇ ਸਤਿਗੁਰੂ ਜੀ ਦੇ ਆਪਣੇ ਸਾਹਿਬਜ਼ਾਦੇ ਬਿੰਦੀ ਪੁੱਤਰ ਤਥਾ ਨਾਦੀ ਪੁੱਤਰ ਖਾਲਸਾ ਉਹਨਾਂ ਦੇ ਮਹਾਰਾਜ ਨੇ ਸਾਰੇ ਜਿਹੜੇ ਸ਼ੁਭ ਗੁਣ ਇਹ ਪਾਈ ਰੱਖੇ ਹੈ। ਗੁਰੂ ਰਾਮਦਾਸ ਜੀ ਮਹਾਰਾਜ ਸਾਰੀਆਂ ਮਾਤਾਵਾਂ ਵਾਸਤੇ ਇਹ ਬੜੀ ਸੁੰਦਰ ਨਸੀਹਤ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨੇ, ਕਿਉਂਕਿ ਨਾਮ ਇੱਕ ਐਸੀ ਵਸਤੂ ਹੈ ਜਿਹਦੇ ਜਪਣ ਨਾਲ ਜਿੰਨੇ ਵੀ ਸ਼ੁਭ ਗੁਣ ਆ ਉਹ ਸਾਰੇ ਦੇ ਸਾਰੇ ਇਨਸਾਨ ਦੇ ਵਿੱਚ ਪ੍ਰਗਟ ਹੋ ਜਾਂਦੇ ਆ। ਜੋ ਨਾਮੀ ਵਿੱਚ ਗੁਣ ਹੈ ਉਹ ਨਾਮ ਜਪਣ ਵਾਲੇ ਵਿੱਚ ਆ ਜਾਂਦੇ ਆ, ਕਿਉਂਕਿ ਜਿਹਦਾ ਨਾਮ ਜਪਦੇ ਆ ਉਹਦਾ ਸਰੂਪ ਵੀ ਇਨਸਾਨ ਦੇ ਸਾਹਮਣੇ ਆ ਜਾਂਦਾ। ਜਦੋਂ ਕਿਸੇ ਦਾ ਨਾਮ ਲੈ ਕੇ ਆਵਾਜ਼ ਮਾਰਾਂਗੇ ਉਹ ਵਿਅਕਤੀ ਸਾਹਮਣੇ ਆਏਗਾ, ਉਹਦੇ ਗੁਣ ਔਗੁਣ ਜਿਹੜੇ ਹੈ ਰੋਜ਼ ਦੀ ਸੰਗਤ ਨਾਲ ਉਹ ਵੀ ਆਪਣਾ ਪ੍ਰਭਾਵ ਦਿੰਦੇ ਆ। ਅਤੇ ਜੇ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਾਂਗੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਯਾਦ ਕਰਾਂਗੇ, ਸਤਿਗੁਰੂ ਜੀ ਪ੍ਰਗਟ ਹੋਣਗੇ, ਉਹਨਾਂ ਦੀ ਦਿਵ ਦ੍ਰਿਸ਼ਟੀ ਦਾ ਗੁਰਮੁਖਾਂ ਦੇ ਪ੍ਰਭਾਵ ਪਵੇਗਾ ਤੇ ਦੁਰਮਤ ਦੂਰ ਹੋਏਗੀ, ਜਿਹੜੇ ਸ਼ੁਭ ਗੁਣ ਆ ਉਹ ਪ੍ਰਗਟ ਹੋਣਗੇ। ਇਸ ਵਾਸਤੇ ਜੋ ਨਾਮ ਦੀ ਕਮਾਈ ਹੈ ਇਹ ਹਰ ਪ੍ਰਾਣੀ ਮਾਤਰ ਲਈ ਬੜੀ ਜ਼ਰੂਰੀ ਹੈ, ਇਹਦੇ ਉੱਪਰ ਕੋਈ ਖਰਚ ਨਹੀਂ ਆਉਂਦਾ, ਕੋਈ ਜ਼ੋਰ ਨਹੀਂ ਲੱਗਦਾ। ਹਰ ਵੇਲੇ ਹਰ ਸਮੇਂ ਔਰ ਗਰੀਬ ਵੀ ਅਮੀਰ ਵੀ ਇਸ ਨੂੰ ਜਪ ਸਕਦਾ ਹੈ, ਇਹਦੇ ਉੱਪਰ ਕੋਈ ਖਰਚਾ ਨਹੀਂ ਆਉਂਦਾ ਹੈ। ਹੁਣ ਜਪ ਕਰਨਾ ਹੋਵੇ ਕਿੰਨੀ ਮਾਇਆ ਚਾਹੀਦੀ ਹੈ, ਦਾਨ ਕਰਨਾ ਹੋਵੇ ਤਾਂ ਵੀ, ਤੀਰਥ ਯਾਤਰਾ ਕਰਨੀ ਹੋਵੇ ਉਹ ਵੀ ਮਾਇਆ ਦੇ ਨਾਲ ਤੇ ਯਾਤਰਾ ਔਖੀ ਹੈ। ਹੋਰ ਕਿਤਨੇ ਵੀ ਚੰਗੇ ਕੰਮ ਹੈ ਉਹ ਸਾਰੇ ਮਾਇਆ ਪਦਾਰਥਾਂ ਦੁਆਰਾ ਹੀ ਹੈ। ਗਰੀਬ ਆਦਮੀ ਵਾਸਤੇ ਤਾਂ ਕਠਿਨ ਹੈ, ਪਰ ਜਿਹੜਾ ਨਾਮ ਹੈ ਇਹਦੇ ਨਾਲ ਗਰੀਬੀ ਅਮੀਰ ਦਾ ਕੋਈ ਸਵਾਲ ਨਹੀਂ, ਜੋ ਜੋ ਜਪੈ ਤਿਸ ਕੀ ਗੱਤ ਹੋਏ। ਇਸ ਵਾਸਤੇ ਹਜ਼ੂਰ ਕਹਿੰਦੇ ਆ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵਸਿਆ ਉਹ ਤਾਂ ਹੈ ਹੀ ਇਸ ਤਰ੍ਹਾਂ ਦੇ ਕਿ ਪਰਮੇਸ਼ਰ ਉਹਨਾਂ ਦੀ ਮਾਤਾ ਨੂੰ ਜੇ ਤੁਸੀਂ ਬਾਂਝ ਕਰ ਦਿੰਦੇ ਤਾਂ ਇਸ ਤਰ੍ਹਾਂ ਜਿਹੜੇ ਸਾਖਤ ਸੀ ਉਹ ਜਨਮ ਨਾ ਲੈਂਦੇ, ਸਮਾਜ ਨੂੰ ਉਹ ਕਲੰਕਤ ਨਾ ਕਰਦੇ। ਔਰ ਅੱਗੇ ਹਜ਼ੂਰ ਕਿਰਪਾ ਕਰਦੇ ਹਨ, ਤਿੰਨ ਸੁਣੀ ਦੇਹੇ ਫਿਰ ਹੈ ਬਿਨ ਨਾਵੈ। ਕਹਿੰਦੇ ਨਾਮ ਤੋਂ ਬਿਨਾਂ ਜਿਹੜੀ ਦੇਹ ਹੈ ਇਹ ਸੁਣੀ ਹੈ, ਕਿਉਂਕਿ ਨਾਮ ਜਪਣ ਨਾਲ ਦੇਹ ਸ਼ੁਭ ਗੁਣਾਂ ਨਾਲ ਸ਼ਿੰਗਾਰੀ ਜਾਂਦੀ ਹੈ। ਬਾਕੀ ਜਿੰਨੇ ਸ਼ਿੰਗਾਰ ਹੈ ਉਹ ਸਾਰੇ ਆਰਜੀ ਹੈ, ਫਰਜੀ ਹੈ, ਆਰਟੀਫਿਸ਼ਲ ਹੈ। ਉਹ ਮਨ ਦੇ ਵਿੱਚ ਭੈੜਾ ਭਾਵ ਅਤੇ ਵਿਕਾਰ ਪੈਦਾ ਕਰਦੇ ਹੈ, ਅਤੇ ਜਦੋਂ ਮਨ 'ਚ ਵਿਕਾਰ ਪੈਦਾ ਹੋ ਜਾਣ ਫਿਰ ਇਨਸਾਨ 'ਚ ਗਿਰਾਵਟ ਵੀ ਆ ਜਾਂਦੀ ਹੈ, ਅਤੇ ਫਿਰ ਗਿਰਿਆ ਹੋਇਆ ਇਨਸਾਨ ਉਦੋਂ ਪਤਨ ਵੱਲ ਚਲੇ ਜਾਂਦਾ ਹੈ, ਅਤੇ ਸੰਸਾਰ ਵਿੱਚ ਉਹਦਾ ਕਿਤਨਾ ਕੁ ਸਤਿਕਾਰ ਰਹਿੰਦਾ ਕੁਝ ਵੀ ਨਹੀਂ। ਇਸ ਵਾਸਤੇ ਜਿਹੜੇ ਫਰਜ਼ੀ ਫੈਸ਼ਨ ਹੈ, ਫਰਜ਼ੀ ਸ਼ਿੰਗਾਰ ਹੈ, ਇਹ ਬਹੁਤ ਸਾਰੇ ਦੋਸ਼ਾਂ ਨੂੰ ਪੈਦਾ ਕਰਨ ਵਾਲੇ ਹੈ। ਪ੍ਰੰਤੂ ਜਿਹੜਾ ਸ਼ੁਭ ਗੁਣਾਂ ਦਾ ਸ਼ਿੰਗਾਰ ਹੈ, ਹਸਤ ਸਿਆ ਭੂਸ਼ਣ ਦਾਨ, ਹੱਥਾਂ ਦਾ ਗਹਿਣਾ ਕੀ ਹੈ ਦਾਨ ਕਰਨਾ, ਇਸੇ ਤਰ੍ਹਾਂ ਬਾਕੀ ਜਿੰਨੇ ਵੀ ਅੰਗ ਹੈ ਅੱਖਾਂ ਦਾ ਇਹ ਸ਼ਿੰਗਾਰਨਾ ਕਿਹਦੇ ਦੁਆਰਾ, ਗੁਰੂ ਦੇ ਦਰਸ਼ਨ ਕਰਨੇ, ਦ੍ਰਿਸ਼ਟੀ ਬੜੀ ਪਵਿੱਤਰ ਬਣ ਜਾਏ, ਸਮ ਦ੍ਰਿਸ਼ਟੀ ਵਾਲਾ ਭਾਵ ਹੋ ਜਾਏ। ਮਾਤਰੀ ਵਤ ਪਰਦਾਰੇ ਸ਼ੂ ਪਰ ਦਰਵੇ ਸ਼ੂ ਦੋਸ਼ਟ ਵਤ ਆਸਮ ਬਤਸਰ ਉੱਤੇ ਸ਼ੂ ਜਾ ਪਸ਼ਤੀ ਸਾ ਪੰਡਿਤਾ। ਜੋ ਪਰਾਇਆ ਸਰੀਰ ਹੈ ਉਸਨੂੰ ਮਾਤਾ ਦੇ ਸਮਾਨ ਐਸੀ ਪਾਪ ਦੇ ਜੀਵਨ ਹੈ। ਇਸੇ ਤਰ੍ਹਾਂ ਫਿਰ ਪਰਾਇਆ ਜਿਹੜਾ ਧਨ ਹੈ ਉਹ ਮਿੱਟੀ ਦੇ ਢੇਲੇ ਵਾਂਗ ਨਿਕੰਮਾ ਜਾਣ ਕੇ ਤਿਆਗਦਾ, ਉਹਦਾ ਲੋਭ ਨਾ ਕਰੇ। ਅੱਗੇ ਦੱਸਦੇ ਹੈ ਜਿਹੜਾ ਆਪਣੀ ਆਤਮਾ ਵਾਂਗ ਦੂਸਰੇ ਦੀ ਆਤਮਾ ਨੂੰ ਸਮਝਦਾ ਉਹ ਵੀ ਵਿਦਵਾਨ ਪੁਰਖ ਹੈ, ਬੁੱਧੀਜੀਵੀ ਹੈ, ਉਹ ਵੀ ਗਿਆਨੀ ਧਿਆਨੀ ਹੈ। ਸੋ ਇਸ ਵਾਸਤੇ ਹਜ਼ੂਰ ਦੱਸਦੇ ਹੈ ਤਿੰਨ ਸੁਣੀ ਇਹ ਫਿਰ ਹੈ ਮਿਨ ਨਾਵੈ, ਜਿਹੜੇ ਨਾਮ ਤੋਂ ਬਿਨਾਂ ਫਿਰ ਰਹੇ ਹੈ ਉਹਨਾਂ ਦੀ ਇਹ ਸੁਣੀ ਹੈ, ਉਹ ਸ਼ੁਭ ਗੁਣਾਂ ਤੋਂ ਹੀਣੇ ਹੈ। ਪ੍ਰੇਮਾ ਭਗਤੀ ਤੋਂ ਸੁਣੇ ਖਾਲੀ ਹੈ, ਗਿਆਨ ਧਿਆਨ ਤੋਂ ਵੀ ਖਾਲੀ ਹੈ, ਭਾਵੇਂ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹੈ ਪਰ ਉਹਨਾਂ ਦੇ ਅੰਦਰ ਸਥਿਰਤਾ ਨਹੀਂ ਹੈ। ਮੂੰਹ ਜਵਾਨੀ ਇਹ ਗੱਲਾਂ ਬਹੁਤ ਹੈ ਪਰ ਗੱਲੀ ਗਿਆਨ ਨੂੰ ਢੂੰਡੇ ਹੀ ਕਥਨਾ ਕਰਾੜਾ ਸਥਾਰ ਹੈ ਭਾਈ, ਜਿਵੇਂ ਦੋਹਾ ਚੱਪਣਾ ਔਖਾ, ਇਸ ਤਰ੍ਹਾਂ ਗੱਲਾਂ ਨਾਲ ਗਿਆਨ ਕਰਨਾ ਬੜਾ ਪ੍ਰਾਪਤ ਕਰਨਾ ਬੜਾ ਕਠਿਨ ਹੈ। ਹਜ਼ੂਰ ਕਹਿੰਦੇ ਉਹਨਾਂ ਦੀ ਜਿਹੜੀ ਦੇਹ ਸੁਣੀ ਹੈ, ਤਿੰਨ ਸੁਣੀ ਦੇਹ ਡਰਾਵਣੀ, ਕੱਲੀ ਸੁਣੀ ਨਹੀਂ ਡਰਾਉਣੀ ਵੀ ਹੈ। ਹਜ਼ੂਰ ਪਾਤਸ਼ਾਹ ਇੱਕ ਜਗ੍ਹਾ ਗਏ ਸੀ ਅਤੇ ਕੋਈ ਮੁਰਦਾ ਪਿਆ ਸੀ, ਇੱਕ ਬਘਿਆੜ ਭੁੱਖਾ ਉਹਦੇ ਦੁਆਲੇ ਗੇੜੇ ਕੱਢ ਰਿਹਾ, ਸੁੰਘ ਰਿਹਾ ਉਹਦੇ ਅੰਬਾਂ ਨੂੰ, ਖਾਧਾ ਨਹੀਂ ਚਲੇ ਗਿਆ। ਮਰਦਾਨਾ ਜੀ ਨੇ ਬੇਨਤੀ ਕੀਤੀ ਗਰੀਬ ਨਵਾਜ, ਇਹ ਬਘਿਆੜ ਬੜਾ ਭੁੱਖਾ ਜਾਪਦਾ ਸੀ, ਕਿੰਨੀਆਂ ਭੁੱਖਾਂ ਵੱਜਦੀਆਂ ਸੀ, ਕਿੱਡੀ ਜਵਾਨ ਬਾਹਰ ਨਿਕਲੀ ਹੋਈ ਸੀ, ਵਿਆਕਲ ਜਾਪਦਾ ਸੀ। ਬੁੱਢਾ ਇਹਨੂੰ ਮਿਲਿਆ, ਦੁਆਲੇ ਗੇੜੇ ਕੱਢੇ ਹੈ, ਅੰਬ ਸੁੰਘੇ ਹੈ, ਖਾਧਾ ਨਹੀਂ, ਕਾਰਨ ਕੀ ਹੈ? ਬਾਰੇ ਕਹਿੰਦੇ ਮਰਦਾਨਿਆਂ ਤੂੰ ਸਿਆਣਾ ਹੀ ਹੈ, ਆਪ ਵਿਚਾਰ ਲੈ। ਕਹਿੰਦੇ ਮਹਾਰਾਜ ਫਿਰ ਵਿਚਾਰ ਲੈਣ ਵਾਸਤੇ ਤੇ ਆਪ ਜੀ ਦੇ ਨਾਲ ਵਿਚਰ ਰਹੇ ਹਾਂ, ਆਪ ਕਿਰਪਾ ਕਰੋ। ਕਈ ਸੂਖਸ਼ਮ ਗੱਲਾਂ ਉਹ ਸਮਝ ਨਹੀਂ ਆਉਂਦੀਆਂ, ਉਹਨਾਂ ਦਾ ਗਿਆਨ ਗੁਰੂ ਦੁਆਰਾ ਹੁੰਦਾ ਹੈ, ਇਸੇ ਵਾਸਤੇ ਤੇ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੇ ਹੈ। ਕਹਿਣ ਲੱਗੇ ਮਰਦਾਨਾ ਜੀ, ਇਹ ਜਿਹੜਾ ਮੁਰਦਾ ਪਿਆ, ਇਹਨੂੰ ਹੱਥਾਂ ਨਾਲ ਕਦੀ ਦਾਨ ਨਹੀਂ ਕੀਤਾ, ਅੱਖਾਂ ਨਾਲ ਕਦੀ ਗੁਰੂਆਂ ਦਾ, ਸਾਧੂ ਸੰਤਾਂ ਭਜਨ ਕਰਨ ਵਾਲਿਆਂ ਦਾ ਦਰਸ਼ਨ ਨਹੀਂ ਕੀਤਾ, ਕੰਨਾਂ ਨਾਲ ਕਦੀ ਬਾਣੀ ਨਹੀਂ ਸੁਣੀ, ਰਸਨਾ ਨਾਲ ਬਾਣੀ ਪੜ੍ਹੀ ਨਹੀਂ, ਗਾਈ ਨਹੀਂ, ਵਿਚਾਰੀ ਨਹੀਂ, ਪੈਰਾਂ ਨਾਲ ਧਰਮ ਮਾਰਗ ਨਹੀਂ ਤੁਰਿਆ, ਸਰੀਰ ਕਰਕੇ ਸੰਗਤ ਵਿੱਚ ਨਹੀਂ ਬੈਠਾ, ਉਹ ਭਵਿਆੜ ਨੇ ਇਸ ਕਰਕੇ ਇਹਦਾ ਮਾਸ ਨਹੀਂ ਖਾਧਾ, ਇਹਦਾ ਬੜਾ ਕਿਰਤ ਘਣ ਹੁੰਦਾ, ਇਹਨੂੰ ਖਾ ਕੇ ਭਵਿਆੜ ਤਾਂ ਅੱਗੇ ਬਣਿਆ, ਇਹ ਪਾਪੀ ਨੂੰ ਖਾ ਕੇ ਇਹਦੇ ਪਾਪ ਮੇਰੇ ਜਿੰਮੇ ਲੱਗਣਗੇ, ਪਤਾ ਨਹੀਂ ਹੋਰ ਕਿਹੜੀ ਭੈੜੀ ਜੂਨ ਮਿਲੇਗੀ। ਇਸ ਵਾਸਤੇ ਜਿਹੜੇ ਨਾਮ ਤੋਂ ਬਿਨਾਂ ਪੁਰਸ਼ ਹੈ ਉਹਨਾਂ ਦੀ ਦੇਹ ਸੁਣੀ ਹੈ, ਸ਼ੁਭ ਗੁਣਾਂ ਤੋਂ ਖਾਲੀ ਹੈ, ਬਿਨਾਂ ਨਾਮ ਤੋਂ। ਹੁਣ ਕਈ ਇਹ ਪ੍ਰਸ਼ਨ ਕਰਦੇ ਹੈ, ਨਾਮ ਜਪਣ ਦਾ ਕੀ ਲਾਭ ਹੈ? ਇੱਥੋਂ ਸਮਝ ਲੈਣਾ ਚਾਹੀਦਾ ਕਿ ਜਿੰਨੇ ਵੀ ਲਾਭ ਆ ਉਹ ਸਾਰੇ ਨਾਮ ਜਪਣ ਦੇ ਵਿੱਚ ਹੀ ਹੈ। ਜਿੰਨੇ ਸ਼ੁਭ ਗੁਣ ਆ ਉਹ ਨਾਮ ਜਪਣ ਨਾਲ ਪ੍ਰਗਟ ਹੋ ਜਾਂਦੇ ਆ। ਸਵਾਮੀ ਵਿਵੇਕਾਨੰਦ ਜੀ ਨੂੰ ਅਮੈਰੀਕਾ ਵਾਲਿਆਂ ਨੇ ਪੁੱਛਿਆ ਸੀ, ਤੁਹਾਡੀ ਬੁੱਧੀ ਇੰਨੀ ਕਿਉਂ ਤੇਜ਼ ਹੈ, ਤੁਹਾਡੇ ਗਿਆਨ ਦੇ ਮੋਹਰੇ ਸਾਡਾ ਗਿਆਨ ਠਹਿਰਦਾ ਨਹੀਂ। ਸਵਾਮੀ ਵਿਵੇਕਾਨੰਦ ਜੀ ਨੇ ਕਿਹਾ, ਉਹਨਾਂ ਦਾ ਖਿਆਲ ਸੀ ਇਹ ਕੋਈ ਚੰਗੇ ਕੁਛ ਤੇ ਖਾਂਦੇ ਹੋਣਗੇ, ਚੰਗੀ ਕੋਈ ਖੁਰਾਕ ਖਾਂਦੇ ਹੋਣਗੇ, ਜਾਂ ਚੰਗੀਆਂ ਕੋਈ ਔਸ਼ਧੀਆਂ ਜੜੀਆਂ ਬੂਟੀਆਂ ਵਰਤਦੇ ਹੋਣਗੇ। ਸਵਾਮੀ ਵਿਵੇਕਾਨੰਦ ਜੀ ਨੇ ਕਿਹਾ, ਜਦੋਂ ਇਨਸਾਨ ਇੰਦਰੀਆਂ ਦਾ ਸੰਜਮ ਕਰ ਲੈਂਦਾ, ਬ੍ਰਹਮਚਾਰੀ ਵਰਤ ਦਾ ਪਾਲਣ ਕਰਦਾ ਹੈ ਔਰ ਨਾਮ ਅਭਿਆਸ ਕਰਦਾ ਹੈ, ਉਹਦੀ ਬੁੱਧੀ ਦੇ ਅੰਦਰ ਅਨੁਭਵ ਪੈਦਾ ਹੋ ਜਾਂਦਾ, ਗਿਆਨ ਦਾ ਪ੍ਰਕਾਸ਼ ਪੈਦਾ ਹੋ ਜਾਂਦਾ, ਉਹਦੀ ਬੁੱਧੀ ਬੜੀ ਵਿਚਿੱਤਰ ਬਣ ਜਾਂਦੀ ਹੈ। ਸੋ ਇਸ ਵਾਸਤੇ ਇਹ ਨਾਮ ਦੇ ਵਿੱਚ ਬੜੀ ਬਰਕਤ ਹੈ ਭਾਈ, ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ। ਕਈ ਮਹਾਂਪੁਰਖ ਦੇਖੇ ਹੈ ਜਿਹੜੇ ਦੁਨਿਆਵੀ ਤੌਰ 'ਤੇ ਕੋਈ ਵਿੱਦਿਆ ਨਹੀਂ ਪੜ੍ਹੇ, ਪਰ ਉਹਨਾਂ ਨੂੰ ਇਤਨਾ ਅਨੁਭਵ ਮਿਲ ਜਾਂਦਾ ਕਮਾਈ ਕਰਕੇ ਕਿ ਵੱਡੇ ਵੱਡੇ ਜਿਹੜੇ ਪੜ੍ਹੇ ਲਿਖੇ ਲੋਕ ਹੈ ਉਹਨਾਂ ਨੂੰ ਬੜੇ ਉਹ ਸੰਖੇਪ ਉੱਤਰ ਵਿੱਚ ਸੰਤੁਸ਼ਟ ਕਰ ਲੈਂਦੇ ਆ, ਕਿਉਂਕਿ ਇੱਕ ਨਕਸ਼ਾ ਲੈ ਕੇ ਫਿਰ ਰਿਹਾ, ਇੱਕ ਪ੍ਰੈਕਟੀਕਲ ਕਰਕੇ ਉਸ ਚੀਜ਼ ਨੂੰ ਪ੍ਰਗਟ ਕਰੀ ਬੈਠਾ, ਬਹੁਤ ਫਰਕ ਆ। ਇਸ ਵਾਸਤੇ ਹੁਣ ਜੇ ਦੇਖਿਆ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਰਵਿਦਾਸ ਭਗਤ ਜੀ ਕਿਹੜੀ ਯੂਨੀਵਰਸਿਟੀ ਵਿੱਚ ਪੜ੍ਹੇ, ਜਾਂ ਕਬੀਰ ਸਾਹਿਬ ਹੈ ਉਹਨੀ ਸ਼ਬਦ ਦੀ ਕਮਾਈ ਕੀਤੀ ਹੈ, ਕਮਾਈ ਦੀ ਬਰਕਤ ਨਾਲ ਹੀ ਉਹਨਾਂ ਨੂੰ ਇਹ ਅਨੁਭਵ ਹੋਇਆ ਜਿਹੜੀ ਬਾਣੀ ਆਚਾਰੀ ਹੈ। ਉਹਨਾਂ ਦਿਨਾਂ ਵਿੱਚ ਤੇ ਬ੍ਰਾਹਮਣ ਦਾ ਇੰਨਾ ਜ਼ੋਰ ਸੀ, ਉਹ ਸਵਰਨ ਜਾਤੀ ਵਾਲਿਆਂ ਦਾ ਪਰਛਾਵਾਂ ਲੈਣਾ ਪ੍ਰਵਾਨ ਨਹੀਂ ਸੀ ਕਰਦੇ, ਵਿਦਿਆ ਪੜ੍ਹਾਉਣੀ ਦੇ ਪਾਸੇ ਰਹੇ। ਪਰ ਹੁਣ ਇਹ ਜਿਹੜੇ ਲੋਕ ਹੈ ਇਹਨੀ ਸ਼ਬਦ ਦੀ ਕਮਾਈ ਕੀਤੀ ਹੈ, ਸ਼ਬਦ ਦੀ ਕਮਾਈ ਦੀ ਬਰਕਤ ਨਾਲ ਐਸਾ ਉਹਨਾਂ ਨੂੰ ਗਿਆਨ ਪ੍ਰਗਟ ਹੋਇਆ ਐਸੀ ਅੰਤ ਵੀ ਬਾਣੀ ਉਚਾਰੀ ਹੈ। ਭਗਤ ਬਾਣੀ ਦਾ ਅਰਥ ਕਰਨਾ ਹੋਵੇ ਤੇ ਵੱਡੇ ਵੱਡੇ ਜਿਹੜੇ ਫਿਲਾਸਫਰ ਹੈ ਉਹਨਾਂ ਨੂੰ ਵੀ ਸੋਚਣਾ ਪੈ ਜਾਂਦਾ, ਕਿਉਂਕਿ ਕਮਾਈ ਦੇ ਬਚਨ ਅਨੁਭਵੀ ਬਚਨ ਹੈ। ਇਸ ਵਾਸਤੇ ਇਹ ਨਾਮ ਦੇ ਵਿੱਚ ਭਰੇ ਬਹੁਤ ਅਗੰਮੀ ਵਰਤਦਾ ਹਨ। ਬਿਨ ਸੁਣੀ ਦੇਹੇ ਫਿਰ ਹੈ ਬਿਨ ਨਾਵੈ, ਜਿਹੜੇ ਨਾਮ ਤੋਂ ਬਿਨਾਂ ਉਹਨਾਂ ਦੀ ਦੇਹ ਸੁਣੀ ਹੈ, ਹੋਏ ਖੱਪ ਖੱਪ ਮੋਏ ਕਰਨ ਜਾ, ਉਹਨਾਂ ਦੇ ਮਨ ਸ਼ਾਂਤੀ ਨਹੀਂ ਆਉਂਦੀ, ਪੰਜੇ ਵਕਾਰ ਉਹਨਾਂ ਦੇ ਹਾਵੀ ਰਹਿੰਦੇ ਆ, ਕਦੀ ਮੋਹ ਦਾ ਪਕਸ਼, ਕਦੀ ਜਿਹੜਾ ਲਸ਼ਟ ਹੈ ਵਕਾਰ ਹੈ ਇਹਦਾ ਪਕਸ਼, ਕਦੇ ਫਿਰ ਕ੍ਰੋਧ ਦਾ, ਕਦੇ ਲੋਭ ਹੰਕਾਰ ਦਾ, ਕਦੀ ਆਸਥਾ ਮਮਤਾ ਤ੍ਰਿਸ਼ਨਾ, ਇਸ ਤਰ੍ਹਾਂ ਦੀਆਂ ਭੈੜੀਆਂ ਜਿਹੜੀਆਂ ਵਾਸ਼ਨਾਵਾਂ ਹਨ, ਭੈੜੇ ਸੰਕਲਪ ਹਨ, ਇਹ ਉਹਨਾਂ ਦੇ ਉੱਤੇ ਹਾਵੀ ਰਹਿੰਦੇ ਆ। ਉਹਨਾਂ ਦੇ ਮਨ ਵਿੱਚ ਸ਼ਾਂਤੀ ਵੀ ਨਹੀਂ ਹੁੰਦੀ, ਝਗੜਾ ਅਤੇ ਵਾਦ ਵਿਵਾਦ ਵਿੱਚ ਹੀ ਪਏ ਰਹਿੰਦੇ ਆ। ਜਿੱਥੇ ਜਾਣਾ ਮਾੜੀ ਮਾੜੀ ਗੱਲ 'ਤੇ ਐਵੇਂ ਲੜੀ ਜਾਣਗੇ, ਝਗੜੀ ਜਾਣਗੇ, ਆਪ ਵੀ ਅਸ਼ਾਂਤ ਹੋਣਾ। ਇਸ ਤਰ੍ਹਾਂ ਗੁਰਮੁਖਾ ਵਚਨ ਕਰਕੇ ਦੂਏ ਨੂੰ ਵੀ ਅਸ਼ਾਂਤ ਕਰ ਜਾਣਾ, ਅਤੇ ਸੰਗਤ ਵਿੱਚ ਆ ਕੇ ਵੀ ਜਾਂ ਜਿਹੜੇ ਸਮਾਜ 'ਚ ਜਾਣਾ ਉੱਥੇ ਵੀ ਇਸ ਤਰ੍ਹਾਂ ਦਾ ਬੋਲ ਵਿਗਾੜ ਕਰਨਾ, ਸਾਰਾ ਅਨੁਸ਼ਾਸਨ ਸ਼ਾਂਤੀ ਭੰਗ ਕਰ ਦੇਣੀ। ਉਹ ਜਿਹੜੇ ਨਾਮ ਤੋਂ ਬਿਨਾਂ ਉਹ ਭਾਈ ਸੁਣੇ ਫਿਰਦੇ ਆ, ਉਹ ਜਿਹੜੇ ਲੋਕ ਖੱਪ ਖੱਪ ਹੋਏ ਕਰਨ ਜਾ, ਉਹ ਖੱਪ ਖੱਪ ਕੇ ਝਗੜ ਝਗੜ ਕੇ ਬਾਲ ਵਾਲ ਕਰਦੇ ਹੋਏ ਕਰੰਜੂ ਦੇ ਬਾਂਸ ਜਿਵੇਂ ਕੋਈ ਜਾ ਕੇ ਫਸ ਜਾਏ, ਉਹ ਖੱਪਦਾ ਰੂਝਦਾ ਅਤੇ ਕੰਡਿਆਂ 'ਚੋਂ ਨਿਕਲਣਾ ਔਖਾ ਬੜਾ ਹੁੰਦਾ, ਵੀ ਚਿਕਣੇ ਦਾ ਮਨ ਹੁੰਦਾ, ਕੰਡੇ ਇੰਨੇ ਹੁੰਦੇ ਆ ਅਤੇ ਜਿਹੜੀ ਵੇਲ ਹੈ ਐਨ ਭਰੀ ਹੁੰਦੀ ਹੈ, ਕੰਧ ਦਾ ਕੋਈ ਟੱਪ ਕੇ ਲੰਘ ਜਾਊ ਅਤੇ ਤਾਰਾਂ ਤੋਂ ਵੀ ਉੱਥੋਂ ਲੰਘਣਾ ਬਹੁਤ ਔਖਾ। ਬੀਚਕਣੇ ਦਾ ਜਿਹੜਾ ਵਣ ਹੈ ਉਹਨੂੰ ਕਰੰਜੂਆ ਕਹਿੰਦੇ, ਜਿਵੇਂ ਕਰੰਜੂਏ ਦੇ ਵਣ ਵਿੱਚੋਂ ਲੰਘਣਾ ਔਖਾ, ਬੰਦਾ ਖੱਪ ਖੱਪ ਕੇ ਲੂਝ ਲੂਝ ਕੇ ਮਰ ਜਾਂਦਾ, ਦੁਖੀ ਹੋ ਜਾਂਦਾ, ਖੱਪ ਜਾਂਦਾ, ਪਰੇਸ਼ਾਨ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਉਹ ਜਿਹੜੇ ਮਨਮੁਖ ਹੈ ਉਹ ਵੀ ਫਿਰ ਅੰਦਰ ਗਿਆਨ ਵਾਲੀ ਭਾਵਨਾ ਤਾਂ ਹੁੰਦੀ ਨਹੀਂ ਨਾ, ਪ੍ਰੇਮ ਸ਼ਰਧਾ ਵਾਲੀ, ਉਹ ਖੱਪ ਖੱਪ ਕੇ ਕਦੀ ਗਾਲਾਂ ਕੱਢਦੇ ਆ, ਕਦੀ ਉੱਚਾ ਬੋਲਦੇ ਆ, ਕਦੀ ਝਗੜਦੇ ਆ, ਕਦੀ ਮਗਜ ਖਪਾਉਂਦੇ ਆ, ਫਜ਼ੂਲ ਵਾਦ ਵਿਵਾਦ ਕਰਦੇ ਆ। ਅਤੇ ਜਿਵੇਂ ਕਰੰਜੂਏ ਦੇ ਬਣ ਵਿੱਚ ਅਸਹਿ ਮਨੁੱਖ ਲੂਝ ਲੂਝ ਕੇ ਮਰ ਜਾਂਦਾ, ਇਸ ਤਰ੍ਹਾਂ ਉਹ ਵੀ ਸਾਰੀ ਜ਼ਿੰਦਗੀ ਇਹ ਸੰਸਾਰ ਰੂਪੀ ਜੰਗਲ ਦੇ ਵਿੱਚ ਵਿਚਰਦੇ ਹੋਏ, ਮੋਹ ਮਮਤਾ ਦੇ ਜਾਲ ਵਿੱਚ ਫਸੇ ਹੋਏ ਖੱਪ ਖੱਪ ਕੇ ਮਰ ਜਾਂਦੇ ਆ। ਅਥਵਾ ਕਰੁੰਜੜਿਆਂ ਵਾਂਗੂ ਉਹ ਖੱਪ ਖੱਪ ਕੇ ਆਪਣਾ ਜੀਵਨ ਜਿਹੜਾ ਬਰਬਾਦ ਕਰ ਲੈਂਦੇ ਹਨ। ਮੇਰੇ ਮਨ ਜਪ ਰਾਮ ਨਾਮ ਹਰ ਬਾਝਾ, ਮੇਰੇ ਮਨ ਜੇ ਤੂੰ ਸ਼ਾਂਤੀ ਚਾਹੁੰਦਾ, ਸਾਰੇ ਸ਼ੁਭ ਗੁਣ ਆਤਮਾ ਗਿਆਨ ਆਦਿਕ ਹੇਮਾ ਹਿੰਸਾ ਦਇਆ ਕੋਮਲ ਭਾਵ ਹੈ, ਸਤ ਵਚਨ ਹੈ, ਤਪ ਹੈ, ਸੀਰ ਹੈ, ਸੌਜ ਹੈ, ਸੰਤੋਖ ਹੈ, ਅਤੇ ਜਿੰਨੇ ਵੀ ਸ਼ੁਭ ਗੁਣ ਆ ਇਹ ਪੈਦਾ ਕਰਨਾ ਚਾਹੁੰਦਾ, ਅਤੇ ਮੇਰੇ ਮਨ ਜਪ ਜਪਣਾ ਕਰ। ਆਰਾਮ ਨਾ ਮਾਰ ਮਾਝਾ, ਉਹ ਹਰੀ ਵਾਹਿਗੁਰੂ ਜੋ ਵਿਆਪਕ ਵੀ ਹੈ ਅਤੇ ਮਾਝਾ ਤੇਰੇ ਵਿੱਚ ਵੀ ਆਤਮਾ ਕਰਕੇ ਰਹਿ ਰਿਹਾ, ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਹੁਣ ਕਈ ਵਾਰੀ ਪ੍ਰਸ਼ਨ ਹੁੰਦਾ ਕਿ ਆਤਮਾ ਅਤੇ ਪਰਮਾਤਮਾ ਕੀ ਹੈ, ਮਹਾਂਪੁਰਸ਼ਾਂ ਦੇ ਪ੍ਰਸ਼ਨ ਕੀਤਾ ਗਿਆ ਸੀ ਕਹਿਣ ਲੱਗੇ ਐਂ ਕਰ ਆ ਘੜੇ ਵਿੱਚ ਗੰਗਾ ਜਲ ਲਿਆ, ਗੰਗਾ ਜਲ ਲਿਆ ਕਹਿਣ ਲੱਗੇ ਜੀ ਲੈ ਗੰਗਾ ਜਲ। ਕਹਿੰਦੇ ਦੋਨੋਂ ਇੱਕੋ ਹੀ ਹੈ ਕਿ ਫਰਕ ਹੈ? ਕਹਿੰਦਾ ਜੀ ਫਰਕ ਹੈ, ਗੰਗਾ ਦੇ ਕਿਨਾਰੇ ਤਾਂ ਬਹੁਤ ਸਾਰੇ ਬ੍ਰਿਕਸ਼ ਵੀ ਹੈ ਤੇ ਪਹਾੜੀਆਂ ਵੀ ਕਈ ਜਗ੍ਹਾ ਹੈਗੀਆਂ, ਸ਼ਹਿਰ ਵੀ ਹੈ ਤੇ ਫੈਕਟਰੀਆਂ ਵੀ ਕਈ ਜਗ੍ਹਾ ਲੱਗੀਆਂ, ਹੋਰ ਵੀ ਬਹੁਤ ਕੁਛ, ਕਈ ਤਰ੍ਹਾਂ ਦੀ ਦੁਨੀਆਂ ਰਹਿ ਰਹੀ ਹੈ, ਉਹਦੇ ਤਾਂ ਬੇੜੀਆਂ ਬੇੜੇ ਵੀ ਚੱਲਦੇ ਹੈ, ਤਜਾਰ ਹੁੰਦੀ ਹੈ, ਸੈਲਸ ਕੁੱਤੇ ਵਾਲੇ ਵੀ ਆਉਂਦੇ ਹੈ, ਇਹਦੇ ਵਿੱਚ ਤਾਂ ਨਹੀਂ। ਕਹਿੰਦੇ ਬਾਕੀ ਇਹ ਸਾਰਾ ਕੁਛ ਤਿਆਗ ਦੇ, ਜਲ ਮਾਤਰ ਦੁਆਰਾ ਦੇ। ਕਹਿੰਦੇ ਜਲ ਤਾਂ ਫਿਰ ਗੰਗਾ ਦਾ ਹੀ ਆ, ਕੋਈ ਭੇਦ ਨਹੀਂ। ਕਹਿੰਦੇ ਇਸੇ ਤਰ੍ਹਾਂ ਆਤਮਾ ਤੇ ਪਰਮਾਤਮਾ ਦਾ ਕੋਈ ਭੇਦ ਨਹੀਂ। ਕਹੋ ਕਬੀਰੇ ਰਾਮ ਕੀ ਅੰਸ਼ ਜਸ ਕਾਗਜ਼ ਉੱਪਰ ਮਿਟਾ ਨਾ ਮਾਨਸ। ਇਸ ਵਾਸਤੇ ਆਤਮਾ ਪਰਾਤਮਾ ਇੱਕੋ ਕਰੈ, ਅੰਤਰ ਕੀ ਦੋਹਦਾ ਅੰਤਰ ਮਰੈ। ਉਹ ਤੇਰੇ ਅੰਦਰ ਵੀ ਹੈ ਤੇ ਬਾਹਰ ਵੀ ਹੈ, ਉਸ ਪਰਮੇਸ਼ਰ ਦਾ ਨਾਮ ਜਪਣਾ ਕਰ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਹਰੀ ਹਰ ਕਿਰਪਾਲੂ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਧਾਰਨਾ ਕੀਤੀ ਹੈ, ਦਸ ਜਾਮੇ ਧਾਰ ਕੇ ਕਿੱਡੀ ਵੱਡੀ ਦੇਣ ਕਿਰਪਾ ਉਹ ਕਰ ਗਏ। ਗੁਰੂ ਮਹਾਰਾਜ ਦੀ ਆ ਬਾਣੀ ਅਗੰਮੀ ਦਾਤ ਬਖਸ਼ਿਸ਼ ਕਰ ਗਏ, ਹੋਰ ਵੀ ਬਹੁਤ ਬਖਸ਼ਾਂ ਕੀਤੀਆਂ। ਗੁਰ ਗਿਆਨ ਦਿਓ, ਗੁਰੂ ਜੀ ਨੇ ਆ ਕੇ ਗੁਰਬਾਣੀ ਦਾ ਗਿਆਨ ਦਿੱਤਾ ਔਰ ਮਨ ਸਮਝਾ। ਇਹ ਗਿਆਨ ਸੁਣ ਕੇ ਮਨ ਸਮਝਿਆ, ਸਮਝ ਆਏ ਕਿ ਬਾਣੀ ਸਾਨੂੰ ਕੀ ਦੱਸਦੀ ਹੈ, ਕਿ ਅਸੀਂ ਕੀ ਕਰਦੇ ਹਾਂ। ਫਿਰ ਉਹ ਜਿਹੜੀ ਕਥਾ ਸੁਣਨੀ ਹੈ, ਇਹਦੇ ਨਾਲ ਫਿਰ ਹਿਰਦਾ ਨਰਮ ਹੋ ਜਾਂਦਾ, ਕੋਮਲ ਹੋ ਜਾਂਦਾ। ਜਿਹੜੇ ਸੰਗਤ ਨਹੀਂ ਕਰਦੇ ਉਹਨਾਂ ਦੇ ਹਿਰਦੇ ਜਿਹੜੇ ਆ ਉਹ ਕਲਰ ਭੂਮੀ ਮੈਂ ਉਸ਼ਰ ਭੂਮੀ ਹੁੰਦੇ ਆ, ਇਸ ਤਰ੍ਹਾਂ ਦੇ ਬਣ ਜਾਂਦੇ ਆ। ਉਹਨਾਂ ਦੇ ਅੰਦਰ ਫਿਰ ਉਹ ਬੀਜ ਜਿਹੜਾ ਉਹ ਫੁੱਟਦਾ ਨਹੀਂ ਭਗਤੀ ਦਾ। ਰੋਜ਼ ਸੰਗਤ ਕਰਨੇ ਨਾਲ ਹਿਰਦੇ ਵਿੱਚ ਨਰਮਾਈ ਆ ਜਾਂਦੀ ਹੈ ਅਤੇ ਫਿਰ ਕੋਈ ਵੀ ਵਚਨ ਕੀਤਾ ਜਾਏ ਉਹਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ। ਸਤਿਗੁਰੂ ਜੀ ਨੇ ਇਹ ਗਿਆਨ ਬਖਸ਼ਿਆ, ਮਨ ਸਮਝਾ। ਮਨ ਸਮਝ ਗਿਆ ਅਤੇ ਸਾਨੂੰ ਗੁਰਬਾਣੀ ਕਹਿੰਦੀ ਹੈ ਕਿ ਬੱਜਰ ਕਰੈਤਾਂ ਤੋਂ ਬਚਣਾ ਹੈ, ਰਹਿਤਾਂ ਵਿੱਚ ਪਰਪੱਖ ਹੋਣਾ ਹੈ ਅਤੇ ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ ਅਤੇ ਨਾਮ ਕਮਾਈ ਕਰਨੀ ਹੈ, ਹੋਰ ਵੀ ਜੋ ਜੋ ਹੁਕਮ ਦਿੱਤੇ ਹੈ ਉਹ ਕਰਨੇ ਯੋਗ ਹੈ। ਔਰ ਆਹੋ ਹਰ ਕੀਰਤ ਕਲਯੁਗ ਪਾਦ ਊਤਮਾ, ਜਿਹੜੀ ਹਰੀ ਦੀ ਪਰਮੇਸ਼ਰ ਦੀ ਕੀਰਤੀ ਹੈ ਜਸ ਹੈ, ਇਹ ਕਲਯੁਗ ਦੇ ਵਿੱਚ ਉੱਤਮ ਪਦਵੀ ਦੇਣ ਵਾਲੀ ਹੈ। ਇਹਦੇ ਨਾਲ ਬੜਾ ਜਸ ਮਿਲਦਾ ਅਤੇ ਸਤਿਕਾਰ ਪਿਆਰ ਮਿਲਦਾ ਹੈ। ਹਰ ਪਾਈਐ ਸਤਿਗੁਰ ਮਾਝਾ, ਹਰੀ ਵਾਹਿਗੁਰੂ ਜੋ ਪਰਮੇਸ਼ਰ ਹੈ ਉਹ ਸਤਿਗੁਰਾਂ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਸਤਿਗੁਰੂ ਜਿਹੜੇ ਹੈ ਅਤੇ ਪਰਮੇਸ਼ਰ ਹੈ ਉਹ ਦੋ ਨਹੀਂ। ਗੁਰ ਪਰਮੇਸ਼ਰ ਇੱਕ ਹੈ, ਸਾਹਮਣੇ ਰਹਿ ਸਮਾਏ, ਉਹ ਅਵਨਾਸੀ ਪੁਰਖ ਹੈ, ਨਾ ਆਵੇ ਨਾ ਜਾਏ। ਸਤਿਗੁਰੂ ਦੇ ਅੰਦਰੋਂ ਹੀ ਜਦੋਂ ਗਿਆਨ ਸੁਣਿਆ, ਉਹਨਾਂ ਨੇ ਵਿਚਾਰ ਦਿੱਤੀ, ਸੋਝੀ ਪਾਈ ਅਤੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਈਦਾ ਹੈ। ਹਾਰੀ ਸਤਿਗੁਰੇ ਆਪਣੇ, ਅਸੀਂ ਆਪਣੇ ਸਤਿਗੁਰਾਂ ਤੋਂ ਪਾਏ ਬਲਿਹਾਰ ਜਾਂਦੇ ਹਾਂ। ਜਿਨ ਗੁਪਤ ਨਾਮ ਪਰਗਾਜਾ, ਜਿਨ੍ਹਾਂ ਨੇ ਜਿਹੜਾ ਗੁਪਤ ਨਾਮ ਸੀ ਪਰਗਾਜਾ ਮੈਨੇ ਪ੍ਰਗਟ ਕਰਕੇ ਬਖਸ਼ਿਆ। ਪਹਿਲੇ ਜ਼ਮਾਨੇ ਕੁੱਤਾ ਹਲਕਿਆ ਕੱਟ ਜਾਏ ਇਹ ਵੀ ਮੰਤਰ ਨਾਲ ਰਾਜ ਹੁੰਦਾ ਸੀ ਕਿ ਉਹ ਗੁਪਤ ਮੰਤਰ ਪੜ੍ਹਨਾ ਅਤੇ ਜਿਹਨੂੰ ਕੁੱਤੇ ਨੇ ਕੱਟਿਆ ਉਸ ਵਿਅਕਤੀ ਦਾ ਹਲਕ ਜਿਹੜਾ ਸੀ ਦੂਰ ਹੋ ਜਾਣਾ। ਇੱਕ ਵਾਰੀ ਹਲਕਿਆ ਕੁੱਤਾ ਬਹੁਤਿਆਂ ਨੂੰ ਕੱਟ ਗਿਆ, ਫਿਰ ਉਹ ਸੰਤ ਜੀ ਨੇ ਵਿਚਾਰਿਆ ਹੁਣ ਕਿਵੇਂ ਕੀਤਾ ਜਾਏ, ਜੇ ਗੁਪਤ ਪੜਿਆ ਦੂਜੇ ਮਰ ਜਾਣਗੇ। ਉਹਨਾਂ ਨੇ ਬਹੁਤ ਉੱਚਾ ਖੜਾ ਬਣਾ ਕੇ ਢੋਲ 'ਤੇ ਡਬਾ ਮਾਰ ਕੇ ਉੱਚੀ ਮੰਤਰ ਬੋਲਿਆ ਅਤੇ ਸਾਰਿਆਂ ਨੂੰ ਸੁਣਾਇਆ ਅਤੇ ਸਾਰਿਆਂ ਦਾ ਹਲਕਾ ਉਤਾਰ ਦਿੱਤਾ। ਇਸ ਤਰ੍ਹਾਂ ਪਿਛਲੇ ਜੁਗਾਂ 'ਚ ਲੋਭ ਰੂਪੀ ਕੁੱਤਾ ਘੱਟ ਬੰਦਿਆਂ ਨੂੰ ਡੰਗ ਮਾਰਦਾ ਸੀ, ਅਤੇ ਕਲਯੁਗ 'ਚ ਲੋਭ ਨੇ ਬਹੁਤ ਮੂੰਹ ਫੁਲਾਇਆ ਹੋਇਆ। ਅਤੇ ਪਿਛਲੇ ਯੁਗਾਂ 'ਚ ਗੁਪਤ ਮੰਤਰ ਦਿੰਦੇ ਸੀ, ਗੁਰੂ ਕਹਿੰਦਾ ਸੀ, ਸ਼ਿਸ਼ ਸੁਣ ਲੈਂਦਾ ਸੀ। ਸਤਿਗੁਰੂ ਜੀ ਨੇ ਕਿਹਾ ਫਲ ਦੇ ਵਿੱਚ ਲੋਭ ਦਾ ਬੋਲਵਾਲਾ ਪ੍ਰਭਾਵ ਬਹੁਤ ਹੋ ਗਿਆ, ਅਤੇ ਜੇ ਇਸ ਤਰ੍ਹਾਂ ਗੁਪਤ ਹੀ ਰੱਖਿਆ ਤਾਂ ਫਿਰ ਬਹੁਤ ਲੋਕ ਨੁਕਸਾਨੇ ਜਾਣਗੇ। ਅਤੇ ਸਤਿਗੁਰੂ ਜੀ ਨੇ ਕਿਹਾ ਮਰਦਾਨਾ ਜੀ ਰਬਾਬ ਫੜੋ, ਬਾਣੀ ਆਈ ਹੈ, ਲੋਭ ਲਹਿਰ ਸਵਾਨ ਹਲਕ ਹੈ, ਹਲਕੋ ਸਭੇ ਵਗਾਰੇ, ਮੇਰੇ ਸਤਿਗੁਰੂ ਕਹਿ ਦੀਵਾਨ, ਖਬਰ ਜਾਂ ਹੋਈ ਗੁਰ ਗਿਆਨ ਖੜਗ ਲੈ ਮਾਰੇ। ਸਤਿਗੁਰੂ ਜੀ ਨੇ ਉੱਚੀ ਸੁਰ ਦੇ ਨਾਲ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪ੍ਰਯੁਨੀ ਸੈਭੰ ਗੁਰ ਪ੍ਰਸਾਦ ਇਹ ਸੁਣਾ ਕਰਕੇ ਕਿੰਨਿਆਂ ਦਾ ਹਲਕ, ਕਿੰਨਿਆਂ ਦੇ ਜਿਹੜੇ ਦੋਸ਼ ਸੀ ਉਹ ਦੂਰ ਕਰ ਦਿੱਤੇ ਭਾਈ, ਉਹਨਾਂ ਦੇ ਅੰਦਰ ਸਾਸਨ ਤੋਂ ਦੈਵੀ ਜਿਹੜੇ ਗੁਣ ਸੀ ਉਹ ਭਰ ਦਿੱਤੇ, ਅਤੇ ਲੋਭ ਰੂਪੀ ਜਿਹੜਾ ਅਕਾਲ ਸੀ ਇਹ ਦੂਰ ਕਰ ਦਿੱਤਾ, ਉਹਨਾਂ ਨੇ ਗੁਪਤ ਨਾਮ ਜਿਹੜਾ ਸੀ ਇਹ ਪ੍ਰਗਟ ਕਰਕੇ ਬਖਸ਼ ਦਿੱਤਾ, ਗੁਪਤੀ ਬਾਣੀ ਪ੍ਰਗਟ ਹੋਈ, ਦਰਸ਼ਨ ਸਾਧ ਮਿਲਿਓ ਗੁਰ ਭਾਗੀ ਸਭ ਕਿਰ ਵਰ ਗਏ ਗਵਾਜਾ। ਐਸੇ ਜਿਹੜੇ ਸਾਧੇ ਮਨ ਵਾਲੇ ਵਿਅਕਤੀ ਉਹਨਾਂ ਦਾ ਦਰਸ਼ਨ ਵੱਡਿਆਂ ਭਾਗਾਂ ਨਾਲ ਭਾਈ ਮਿਲਦਾ ਹੈ, ਉਹਨਾਂ ਦੀ ਸੰਗਤ ਕਰਕੇ ਸਭ ਸਾਰੀ ਤਰ੍ਹਾਂ ਦੇ ਫਿਰ ਨਿਸ਼ਚੇ ਕਰਕੇ ਵਿਖ ਵਿਖਿਆਵਤ ਬ੍ਰਾਹਮਣ ਕਹਿੰਦੇ ਘਾਤ ਕੰਜਕਾ ਨਚਾਰੀ ਕਾ ਥਾਨ। ਇਹ ਜਿਹੜੇ ਇਸ ਤਰ੍ਹਾਂ ਦੇ ਪਾਪ ਸਾਰੇ ਗਵਾਜਿਆ ਗਵਾਚ ਜਾਂਦੇ ਆ, ਭਾਵ ਖਤਮ ਹੋ ਜਾਂਦੇ ਆ। ਸਤਿਗੁਰ ਸਾਹੋ ਪਾਇਆ ਵੱਡ ਦਾਣਾ, ਸਤਿਗੁਰੂ ਜਿਹੜੇ ਵੱਡੇ ਸ਼ਹਿਨਸ਼ਾਹ ਸ਼ਾਹੂਕਾਰਾਂ ਦੇ ਸ਼ਾਹੂਕਾਰ ਵੱਡੇ ਦਾਣਾ ਦਾਨਾ ਹਨ, ਦਾਨੇ ਪੁਰਖ ਹਨ, ਹਰ ਕੀਏ ਬਹੁਗੁਣ ਸਾਂਝਾ, ਉਹਨਾਂ ਨੇ ਕਿਰਪਾ ਕਰਕੇ ਆਪਣੇ ਗੁਰਸਿੱਖਾਂ ਦੀ ਬਹੁਤ ਸ਼ੁਭ ਗੁਣਾਂ ਦੇ ਨਾਲ ਸਾਂਝ ਪਾ ਦਿੱਤੀ। ਇਹ ਸ਼ੁਭ ਗੁਣਾਂ ਦੇ ਨਾਲ ਤੁਸੀਂ ਸਾਂਝ ਪਾਓ ਅਤੇ ਔਗਣਾਂ ਦਾ ਤਿਆਗ ਕਰੋ। ਸਾਂਝ ਕੀ ਜੈ ਗੁਣ ਕੇਰੀ, ਛੋਟ ਔਗਣ ਚਲੀ ਜੈ ਸਿੱਖਿਆ ਦਿੱਤੀ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਜਿਨ੍ਹਾਂ 'ਤੇ ਜਗ ਦੇ ਜੀਵਨ ਆਸਰਾ ਰੂਪੀ ਵਾਹਿਗੁਰੂ ਪਰਮੇਸ਼ਰ ਜੀ ਨੇ ਆਪਣੀ ਕਿਰਪਾ ਕਰ ਦਿੱਤੀ ਹੈ, ਹਰ ਹੋਰ ਧਾਰਿਓ ਮਨ ਮਾਝਾ, ਉਹਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਮਾਝਾ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਣਾ ਕੀਤਾ ਹੈ। ਸੱਜਣ ਸਾਧਕਾਂ ਨੂੰ ਮਿਲੇ, ਪਹਿਲਾਂ ਤਾਂ ਬਾਣੀ ਗਾਈ, ਫਿਰ ਉਹਦਾ ਵਿਚਾਰ ਦੱਸਿਆ, ਪੂਜਲ ਕਹਿਣਾ ਚਿਲਕਣਾ ਘੁੱਟ ਮਕਾਲੜੀ ਮਸ, ਤੋਤਿਆਂ ਜੂਠ ਨੂੰ ਉਤਰਿਆ ਜੇ ਸੌ ਧੋਵਣ ਦਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਾਂ। ਫਿਰ ਉਸਨੇ ਕਿਹਾ ਜੀ ਸ਼ਬਦ ਸੁਣ ਕੇ ਆਨੰਦ 'ਤੇ ਬੜਾ ਆਇਆ, ਵਿਚਾਰ ਸਮਝ ਨਹੀਂ ਆਏ। ਫਿਰ ਮਹਾਰਾਜ ਦਾ ਪਰਮਾਰਥ ਜਿਹੜਾ ਸੀ ਵਿਆਖਿਆ ਕਰਕੇ ਸਾਰੀ ਜਿਹੜੀ ਅਸਲੀਅਤ ਸੀ ਸਮਝਾਈ, ਦੱਸਿਆ ਕਿ ਤੇਰੇ ਕਰਮ ਇਸ ਤਰ੍ਹਾਂ ਦੇ ਹੈ, ਤੂੰ ਇਹ ਕੁਝ ਕਰ ਰਿਹਾ, ਪਰ ਨਾ ਸੱਜਣ ਰੱਖਿਆ। ਸੱਜਣ ਦੇ ਲੱਛਣ ਇਹ ਹੈ, ਉਹਦੀ ਗਲਤੀ ਨੂੰ ਅਹਿਸਾਸ ਕਰਾਇਆ ਔਰ ਛਡਾਇਆ ਵੀ, ਕੁਝ ਦਿਨ ਰਹਿ ਕੇ ਬਾਣੀ ਕੰਠ ਕਰਾਈ, ਗੁਰਮਤਿ ਦਿੱਤੀ, ਧਰਮਸ਼ਾਲਾ ਬਣਾਈ, ਦੋਨੇ ਵੇਲੇ ਕਥਾ ਕੀਰਤਨ ਪ੍ਰਵਾਹ ਚਲਾਇਆ, ਲੰਗਰ ਦੀ ਪ੍ਰਥਾ ਚਲਾਈ ਤੇ ਨਾਮ ਅਭਿਆਸ ਕਰਨ ਵਾਸਤੇ ਔਰ ਆਏ ਅਤਿਥੀ ਦੀ ਸੇਵਾ ਵਾਸਤੇ ਆਗਿਆ ਕੀਤੀ। ਉਹ ਜਿਹੜਾ ਪੁਰਸ਼ ਸੀ ਉਹ ਸਮਾਜ ਦਾ ਸੇਵਾਦਾਰ ਬਣਾ ਤਾ। ਇਸ ਵਾਸਤੇ ਸਤਿਗੁਰੂ ਜੀ ਦੀ ਇਹ ਵਿਸ਼ੇਸ਼ਤਾ ਆਮ ਬੰਦਾ ਇੱਕ ਦੂਜੇ ਦੇ ਔਗਣ ਤਾਂ ਕਹੇਗਾ ਪਰ ਉਹਦੇ ਦੋਸ਼ ਨਿਵਰਤ ਨਹੀਂ ਕਰਦਾ ਹੈ, ਉਹਦਾ ਤੇ ਕੋਈ ਲਾਭ ਨਹੀਂ ਹੁੰਦਾ। ਪਰ ਸਤਿਗੁਰੂ ਜੀ ਦੀ ਇਹ ਸਿਫਤ ਹੈ, ਉਹਨੂੰ ਅਹਿਸਾਸ ਕਰਾਉਂਦੇ ਤੂੰ ਮਾੜਾ ਨਹੀਂ, ਇਹਨਾਂ ਔਗਣਾਂ ਨੇ ਤੈਨੂੰ ਮਾੜਾ ਬਣਾਇਆ, ਇਹ ਗਲਤ ਸੁਸਾਇਟੀ ਦੁਆਰਾ ਆਇਆ, ਇਹਨਾਂ ਨੂੰ ਤਿਆਗ ਦੇ, ਇਹ ਗੁਣ ਧਾਰ ਲਾ, ਇਸ ਰਸਤੇ ਚੱਲ ਪਾ, ਤੂੰ ਹੀ ਪਵਿੱਤਰ ਇਨਸਾਨ ਬਣ ਜਾਏਗਾ। ਐਸੀ ਮਾਰੇ ਕਿਰਪਾ ਕਰਦੇ ਸਨ ਭਾਈ ਧਰਮ ਰਾਏ ਦਰ ਕਾਗਜ਼ ਫਾਰੇ। ਧਰਮ ਰਾਜਾ ਜਿਹੜਾ ਉਹਦੇ ਦਰ ਦੇ ਉੱਤੇ ਜਿਹੜੇ ਉਹ ਲੇਖੇ ਉੱਤੇ ਕਾਗਜ਼ ਹੈ, ਜਦੋਂ ਗੁਰਸਿੱਖ ਬਣ ਗਿਆ ਹੁਣ ਸਾਰੇ ਪਾਪੇ ਛੱਡ ਤੇ ਸੰਗਤ ਦਾ ਸੇਵਾਦਾਰ ਬਣ ਗਿਆ। ਇਹ ਧਰਮ ਰਾਜਾ ਕਹਿੰਦਾ ਹੁਣ ਇਹ ਪਹੀ ਖਾਤਾ ਰੱਖ ਕੇ ਕੀ ਕਰਨਾ, ਉਹ ਸਾਰੇ ਕਾਗਜ਼ ਫਾੜ ਦਿੰਦਾ, ਫਿਰ ਤਾਂ ਹੁਣ ਇਹਦਾ ਹਿਸਾਬ ਕਿਤਾਬ ਸਾਰਾ ਸਹੀ ਹੋ ਗਿਆ। ਜਨ ਨਾਨਕ ਲੇਖਾ ਸਮਝਾ, ਇਹਦਾ ਲੇਖਾ ਤੈਨੂੰ ਗੁਰੂ ਨਾਨਕ ਦੇਵ ਜੀ ਨੇ ਸਮਝ ਲਿਆ, ਪਾਤਸ਼ਾਹ ਨੇ ਕਿਰਪਾ ਕਰਕੇ ਉਹਨਾਂ ਦਾ ਗੁਰਸਿੱਖ ਬਣ ਗਿਆ ਹੈ। ਹੁਣ ਮੇਰੇ ਕੋਲ ਇਹਦੇ ਹਿਸਾਬ ਕਿਤਾਬ ਦੀ ਗੱਲ ਨੇ ਤੇ ਗੁਰੂ ਮਹਾਰਾਜ ਨੇ ਇਹਦਾ ਜੀਵਨੀ ਇੰਨਾ ਸੁਧਾਰ ਦਿੱਤਾ, ਹੁਣ ਇਹ ਧਰਮ ਰਾਜਾ ਦੀ ਸੰਜੀਵਨੀ ਪੂਰੀ ਕਿਉਂ ਜਾਏਗਾ। ਇਸ ਵਾਸਤੇ ਮਹਾਰਾਜ ਨੇ ਲੇਖਾ ਜੋ ਆਪ ਸਮਝ ਲਿਆ ਭਾਵ ਲੇਖਾ, ਉਹ ਜਿਹੜਾ ਅਸੀਂ ਨਿਬੇੜ ਦਿੱਤਾ ਤੇ ਉਹਨੂੰ ਕਲੀਅਰੈਂਸ ਜਿਹੜਾ ਸਰਟੀਫਿਕੇਟ ਦੇ ਦਿੱਤਾ। ਐਸੀ ਮਾਰੇ ਭਾਈ ਕਿਰਪਾ ਕਰ ਦਿੰਦੇ ਹਨ। ਇਹ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਉਪਦੇਸ਼ ਹੈ ਭਾਈ, ਜਿਸ ਜਗ੍ਹਾ ਤੋਂ ਮਰਜ਼ੀ ਸਰਵਣ ਕਰ ਲਓ ਤੇ ਮੂਲ ਜਿਹੜਾ ਪ੍ਰਯੋਜਨ ਹੈ ਉਹ ਸਾਧ ਸੰਗਤ ਜੀ ਇਹ ਹੀ ਹੈ ਕਿ ਬੁਰਾਈ ਛੱਡਣੀ, ਸ਼ੁਭ ਗੁਣ ਗ੍ਰਹਿਣ ਕਰਨੀ ਔਰ ਗੁਰਸਿੱਖੀ ਧਾਰਨੀ, ਗੁਰਸਿੱਖਾਂ ਵਾਲਾ ਜੀਵਨ ਗ੍ਰਹਿਣ ਕਰਨਾ, ਨਾਮ ਬਾਣੀ ਨੂੰ ਜੁੜਨਾ ਤੇ ਲੋਕ ਪ੍ਰਲੋਕ ਦੀ ਜਿਹੜੀ ਯਾਤਰਾ ਸਫਲ ਕਰਨੀ। ਅਤੇ ਮਨੁੱਖ ਤੇ ਸਾਰੇ ਹੀ ਹੈ ਪਰ ਮਨੁੱਖਾਂ ਵਿੱਚੋਂ ਗੁਰੂ ਦਾ ਸਿੱਖ ਬਣ ਕੇ ਸਿੱਖਿਆ ਲੈ ਕੇ ਪਵਿੱਤਰ ਜੀਵਨ ਗ੍ਰਹਿਣ ਕਰਨਾ ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਹੀ ਭਾਈ ਪ੍ਰਾਪਤ ਹੁੰਦਾ। ਅਰਦਾਸ ਕਰੋ ਸੱਚੇ ਪਾਤਸ਼ਾਹ ਕਿਰਪਾ ਕਰਨ, ਸਭ ਨੂੰ ਨਾਮ ਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ, ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ, ਗ੍ਰੰਥੀ ਸਿੰਘ, ਰਾਵੀ ਸਿੰਘ ਸਾਰਿਆਂ ਦਾ ਭਾਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।